ਤੇ ਜਦੋਂ ਥੋੜਾ ਜਿਹਾ ਸਮਾਂ ਉਹ ਬੈਠ ਕੇ ਦੇਖਣ ਲੱਗਾ ਵੀ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਮੇਰੇ ਬਾਰੇ। ਅੱਜ ਕੱਲ੍ਹ ਅਸੀਂ ਵਿਜ਼ਿਟਿੰਗ ਕਾਰਡ ਦੇ ਦਿੰਦੇ ਹਾਂ, ਜਾਮ ਤੌਰ 'ਤੇ ਕੋਈ ਨਾਲ ਦਾ ਸਾਥੀ ਕਹਿ ਦਿੰਦਾ ਫਲਾਣਾ ਬੰਦਾ, ਜੇ ਉਹਦੇ ਮਨ 'ਚ ਹੈ ਵੀ ਸ਼ਾਇਦ ਇਹਨਾਂ ਨੂੰ ਪਤਾ ਨਹੀਂ ਕਿ ਫਲਾਣੇ ਪਿੰਡ ਦਾ ਮੈਂ ਮਹੱਲੇ ਦਾ ਜਾਂ ਸ਼ਹਿਰ ਦਾ ਆਗੂ ਹਾਂ। ਕਹਿਣ ਲੱਗਾ ਮਹਾਰਾਜ ਸ਼ਾਇਦ ਤੁਸੀਂ ਮੈਨੂੰ ਪਹਿਚਾਣਿਆ ਨਹੀਂ। ਉਹਨਾਂ ਅੱਗੋਂ ਕਿਹਾ ਅਸਲੀਅਤ ਇਹ ਵੇ, ਦੂਜੇ ਨੂੰ ਮੈਂ ਤਾਂ ਪਹਿਚਾਣਾ ਜੇ ਮੈਂ ਖੁਦ ਨੂੰ ਪਹਿਚਾਨਣ ਤੋਂ ਵੇਲ ਮਿਲੇ ਤਾਂ। ਮੈਂ ਤਾਂ ਖੁਦ ਆਪਣੇ ਆਪ ਨੂੰ ਪਹਿਚਾਨਣਾ ਪਿਆ ਵਾਂ, ਕਤ ਕੀ ਮਾਈ ਬਾਪ ਕਤ ਕੇਰਾ ਕਿੱਦੂ ਥਾਂਵੋ ਹਮ ਆਏ। ਆਪਣੇ ਆਪ ਨੂੰ ਪੜਚੋਲਣਾ ਪਿਆ ਵਾਂ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਕਹਿਣ ਲੱਗਾ ਚਲੋ ਫਿਰ ਵੀ ਮੈਂ ਤੁਹਾਨੂੰ ਦੱਸ ਦਿਆਂ, ਮੈਂ ਫਲਾਣੇ ਇਲਾਕੇ ਦਾ ਆਗੂ ਹਾਂ, ਸਿੱਧੀ ਜੀ ਗੱਲ ਮੈਂ ਫਲਾਣੇ ਪਿੰਡ ਦਾ ਚੌਧਰੀ ਹਾਂ। ਉਸ ਮਹਾਂਪੁਰਖ ਨੇ ਵਰਲਡ ਦਾ ਮੈਪ, ਸੰਸਾਰ ਦਾ ਨਕਸ਼ਾ ਸੀ ਪਿਆ ਉਹਦੀ ਕੁੱਲੀ 'ਚ, ਉਹਨੇ ਵਰਲਡ ਦਾ ਸੰਸਾਰ ਦਾ ਮੈਪ ਨਕਸ਼ਾ ਖੋਲਿਆ। ਕਹਿਣ ਲੱਗੇ ਕਿਹੜਾ ਪਿੰਡ ਤੂੰ ਦੱਸਿਆ ਸੀ, ਉਹਨੇ ਪਿੰਡ ਦਾ ਨਾਂ ਲਿਆ। ਉਹ ਨਜ਼ਰ ਗਡਾ ਕੇ ਉਸ ਵਰਲਡ ਦੇ ਸੰਸਾਰ ਦੇ ਨਕਸ਼ੇ ਨੂੰ ਦੇਖਣ ਲੱਗ ਪਏ, ਨਿੱਕੀਆਂ ਨਿੱਕੀਆਂ ਲਕੀਰਾਂ ਨਾਮ ਪੜ੍ਹੀ ਜਾਣ। ਉਹ ਕਹਿੰਦਾ ਕੀ ਪੜ੍ਹ ਰਹੇ ਹੋ? ਕਹਿੰਦੇ ਨੇ ਜਿਸ ਪਿੰਡ ਦਾ ਤੂੰ ਚੌਧਰੀ ਮੈਂ ਉਸ ਪਿੰਡ ਦਾ ਨਾਂ ਪੜ੍ਹਨਾ ਪਿਆ ਕਿਹੜੀ ਥਾਂ 'ਤੇ ਵੇ। ਕਹਿਣ ਲੱਗਾ ਨਹੀਂ ਨਹੀਂ ਸੰਸਾਰ ਦੇ ਨਕਸ਼ੇ 'ਤੇ ਮੇਰੇ ਪਿੰਡ ਦਾ ਨਾਂ ਨਹੀਂ। ਕਹਿਣ ਲੱਗੇ ਬਲਿਆ ਮਾਣ ਕਾਹਦਾ ਕਰਨਾ ਪਏ, ਜਿਸ ਪਿੰਡ ਦਾ ਤੂੰ ਚੌਧਰੀ ਹੈ ਉਹਦਾ ਤਾਂ ਦ੍ਰਿਸ਼ਟ ਮਾਨ ਦੇ ਨਕਸ਼ੇ 'ਤੇ ਨਾਂ ਨਹੀਂ, ਤੇ ਜਿੱਤ ਅਦ੍ਰਿਸ਼ਟ ਵਾਲੇ ਪਾਸੇ ਜਾਣਾ ਉੱਥੇ ਤੇਰੀ ਗਿਣਤੀ ਕੋਈ ਨਹੀਂ ਹੋਣੀ, ਨਾਮ ਕੋਈ ਨਹੀਂ ਉੱਥੇ ਤੇਰਾ। ਹੁਣ ਦੇਖੋ ਆਪਣੇ ਮਹੱਲਿਆਂ ਦਾ ਨਾਮ ਵਰਲਡ ਵਿੱਚ ਮਿਲੇਗਾ? ਖਿਮਾ ਕਰਿਓ ਇੱਥੋਂ ਤੱਕ, ਮੇਰਾ ਨਹੀਂ ਖਿਆਲ ਵੀ ਕਿਤੇ ਲੁਧਿਆਣੇ ਦਾ ਨਾਮ ਵੀ ਸਾਨੂੰ ਛੇਤੀ ਕਿਤੇ ਲੱਭ ਜਾਏ। ਕਿੱਡਾ ਵੱਡਾ ਸ਼ਹਿਰ ਹੈ, ਕਿੰਨੀ ਕੀਮਤੀ ਜ਼ਮੀਨ, ਕਿੰਨੇ ਸਿਆਣੇ ਲੋਕ ਰਹਿੰਦੇ ਨੇ, ਪਰ ਨਹੀਂ ਇੱਕ ਨਿੱਕਾ ਜਿਹਾ ਧਰਤੀ ਦਾ ਟੁਕੜਾ ਹੈ। ਮਨਾ ਤੇਰੇ ਘਰ ਦਾ ਐਡਰੈਸ ਉੱਥੇ ਨਹੀਂ ਛੇਤੀ ਕਿਤਿਆਂ ਲੱਭਦਾ ਪਿਆ। ਛੇਤੀ ਕਿਤਿਆਂ ਮੈਂ ਸ਼ਬਦ ਵਰਤਿਆ ਕਿਉਂਕਿ ਅੱਜ ਕੱਲ੍ਹ ਮੈਪ ਵੀ ਆ ਗਏ ਨੇ, ਅਗਲੇ ਕਹਿਣਗੇ ਉਹ ਨਹੀਂ ਲੱਭਦਾ ਪਿਆ। ਤੇ ਜਿਸ ਪਰਮਾਤਮਾ ਦੀ ਗੱਲ ਕਰਨਾ ਪੈ ਉਹਨੇ ਪਤਾ ਨਹੀਂ ਕਰੋੜਾਂ ਬ੍ਰਹਿਮੰਡ ਇਹੋ ਜਿਹੇ ਸਾਜੇ ਨੇ, ਤੇਰੀ ਤਾਂ ਗਿਣਤੀ ਮਿਣਤੀ ਹੈ, ਉਸ ਦਾ ਥਾਂ ਨਹੀਂ, ਉਹ ਬੇਅੰਤ ਹੈ। ਮਹਾਰਾਜ ਜੀ ਨੇ ਕਿਹਾ ਬਸ ਇਹਦੇ 'ਚ ਭਲਾ ਹੈ, ਕਿਸੇ ਨੇ ਉਹਦਾ ਥਾਂ ਪਾਇਆ। ਪਰ ਜਦੋਂ ਆਪਾਂ ਬੇਅੰਤ ਕਹਾਂਗੇ, ਉਹਦਾ ਵਾਰ ਵਾਰ ਅਸੀਂ ਚਿੰਤਨ ਕਰਾਂਗੇ, ਉਹਨੂੰ ਅਸਗਾਹ ਕਹਾਂਗੇ, ਇੱਕ ਸਿਫਤ ਬਣ ਜਾਏਗੀ। ਬੇਅੰਤ ਕਹਿਣਾ, ਬੇਸ਼ੁਮਾਰ ਕਹਿਣਾ, ਅਥਾਹ ਕਹਿਣਾ, ਅਗੋਚਰ ਕਹਿਣਾ, ਇਹ ਸਾਰੇ ਜਿਹੜੇ ਸ਼ਬਦ ਨੇ ਉਹਦੀ ਸਿਫਤ ਦੇ। ਫਿਰ ਇਹ ਸਿਫਤ ਕਰੇਗੀ ਕੀ? ਜਿਵੇਂ ਲੂਣ ਦੀ ਡਲੀ ਸਮੁੰਦਰ ਵਿੱਚ ਡਿੱਗੀ ਹੋਵੇ ਤੇ ਉਹ ਡਲੀ ਕਦੀ ਵੀ ਸਮੁੰਦਰ ਦੀ ਗਹਿਰਾਈ ਮਾਪ ਕੇ ਵਾਪਸ ਆ ਕੇ ਦੱਸਦੀ ਨਹੀਂ। ਇਸੇ ਤਰ੍ਹਾਂ ਭਾਈ ਜਿਸ ਬੇਅੰਤ ਦੀ ਤੂੰ ਗੱਲ ਕਰਨ ਲੱਗਾ ਉਸ ਬੇਅੰਤ ਦੀ ਤੂੰ ਅੰਸ਼ ਹੈ, ਅੰਸ਼ ਜ਼ਰੂਰ ਹੈ। ਜੇ ਤੂੰ ਉਸ ਨੂੰ ਬੇਅੰਤ ਕਹੇਗਾ ਉਹ ਬੇਅੰਤ ਤੈਨੂੰ ਆਪਣੇ ਵਿੱਚ ਸਮਾ ਲਏਗਾ, ਪਰ ਉਹਦਾ ਥਾਂ ਨਹੀਂ ਕਿਸੇ ਨੇ ਪਾਇਆ। ਸਤਿਗੁਰੂ ਗੁਰੂ ਕਲਗੀਧਰ ਜੀ ਦੇ ਬਚਨ ਤਾਂ ਤੁਸੀਂ ਰੋਜ਼ ਪੜ੍ਹਦੇ ਹੋ, ਤ੍ਰੈ ਭਵਨ ਮਖੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ, ਨੇਤ ਕਹਿੰਦੇ ਪਏ। ਮਹਾਰਾਜ ਜੀ ਨੇ ਕਿਹਾ ਨਾਰਦ ਸੇ ਚਤੁਰਾਨਨ ਸੇ ਰਮਨਾਰਕ ਸੇ ਸਭ ਹੂੰ ਮਿਲ ਗਾਇਓ। ਇੱਥੇ ਵੱਡੇ ਵੱਡੇ ਦੇਵਤੇ ਰਿਸ਼ੀ ਮੁਨੀ ਧਰਮਾਤਮਾ ਸਾਰੇ ਗਾਉਂਦੇ ਗਏ ਪਰ ਅੰਤ ਨਹੀਂ। ਨਾਰਦ ਸੇ ਚਤੁਰਾਨਨ ਸੇ ਰਮਨਾਰਕ ਸੇ ਸਭ ਹੂੰ ਮਿਲ ਗਾਇਓ, ਬੇਦ ਕਤੇਬ ਨਾ ਭੇਦ ਲਖਿਓ, ਸਭ ਹਾਰ ਪਰੇ ਹਰ ਹਾਥ ਨਾ ਆਇਓ। ਥੱਕ ਗਏ ਪਰ ਉਹਦਾ ਥਾਂ ਨਹੀਂ। ਮਹਾਰਾਜ ਜੀ ਦੇ ਬਚਨ ਨੇ ਅਸੀਂ ਪੜ੍ਹਦੇ ਹਾਂ, ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਤੇ ਜਿਹੜਾ ਉਸ ਦੀ ਰਚਨਾ ਬਾਰੇ ਝੂਠ ਬੋਲ ਕੇ ਡੀਂਗ ਮਾਰ ਕੇ ਕਹਿੰਦਾ ਮੈਂ ਜਾਣ ਲਿਆ, ਮਹਾਰਾਜ ਜੀ ਕਹਿੰਦੇ ਨੇ ਨਹੀਂ, ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ। ਆਓ ਜਿਹੜਾ ਅਸੀਂ ਪ੍ਰਕਰਨ ਸ਼ੁਰੂ ਕੀਤਾ ਹੈ ਸੁਣ ਸਮਾਧ 'ਚ ਹੈ, ਉਦੋਂ ਕੁਛ ਵੀ ਨਹੀਂ। ਤੇ ਇਹ ਵੀ ਬਿਲਕੁਲ ਸੱਚ ਹੈ, ਇੱਕ ਦਿਨ ਕੁਛ ਰਹੇਗਾ ਵੀ ਨਹੀਂ। ਮਹਾਰਾਜ ਜੀ ਦੇ ਬਚਨ ਨੇ ਨਾ ਕਿ ਜਦੋਂ ਉਹਦੀ ਮੌਜ ਹੁੰਦੀ ਹੈ ਦੋਏ ਦੋ ਲੋਚਨ ਪੇਖਾਂ ਹਾਂ ਹਰ ਬਿਨ ਔਰ ਨਾ ਦੇਖਾਂ ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿ ਨਾ ਜਾਈ। ਉਹਦੇ ਵਿੱਚ ਇੱਕ ਬਚਨ ਹੁੰਦਾ ਹੈ ਕਹਿਣ ਲੱਗੇ ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਏ। ਡੰਕ ਡਮਰੂ ਵਜਾਇਆ ਢੋਲ ਵਜਾਇਆ ਬਾਜ਼ੀਗਰ ਨੇ, ਲੋਕ ਇਕੱਠੇ ਹੋ ਗਏ, ਤਮਾਸ਼ਾ ਸ਼ੁਰੂ ਹੋ ਗਿਆ। ਕੀ ਪਰਮਾਨੈਂਟ ਤਮਾਸ਼ਾ ਹੁੰਦਾ ਰਹੇਗਾ ਚੁਰਸਤੇ ਵਿੱਚ? ਬਾਜ਼ੀਗਰ ਆਇਆ ਖੇਡ ਪਾਈ। ਮਹਾਰਾਜ ਕਹਿੰਦੇ ਨੇ ਲੋਕ ਤਮਾਸ਼ਬੀਨ ਤਮਾਸ਼ਾ ਵੇਖਣ ਆਏ, ਪਰ ਜਦੋਂ ਉਹਨੇ ਤਮਾਸ਼ਾ ਸੰਕੋਚਿਆ ਇਕੱਲੇ ਹੀ ਰਹਿ ਗਿਆ ਜਿਹੜਾ ਤਮਾਸ਼ਾ ਪਾਉਣ ਵਾਲਾ ਸੀ। ਤਮਾਸ਼ੇ ਵਾਲੀਆਂ ਚੀਜ਼ਾਂ ਖਤਮ। ਬਾਜ਼ੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਈ, ਬਾਜ਼ੀਗਰ ਸਵਾਂਗ ਸਕੇਲਾ ਆਪਣੇ ਰੰਗ ਰਵੇ ਅਕੇਲਾ, ਸੁੰਨ ਸਮਾਧ ਲਗਾਇਆ ਇਕੱਲਾ ਬੈਠਾ ਬੈਠਾ ਵੇਖੇ ਵੱਖ ਅਕੇਲਾ। ਮਹਾਰਾਜ ਜੀ ਨੇ ਬਾਣੀ ਚ ਕਿਹਾ ਕਹਿੰਦੇ ਨੇ ਉਸ ਨੇ ਪਰਮਾਤਮਾ ਨੇ ਇੱਕ ਖੇਡ ਰਚੀ ਹੈ, ਜਦੋਂ ਖੇਡ ਨਹੀਂ ਸੀ ਉਦੋਂ ਕੀ? ਹੁਣ ਇੱਥੇ ਇੱਕ ਬੜੇ ਸਵਾਲ ਉੱਠਦੇ ਨੇ। ਕੱਲ ਵੀ ਕਿਸੇ ਸੱਜਣ ਨੇ ਇਹ ਸਵਾਲ ਕੀਤਾ ਵੀ ਸਭ ਕੁਝ ਕਰਨ ਵਾਲਾ ਪਰਮਾਤਮਾ ਹੈ, ਫਿਰ ਆਪਾਂ ਸ਼ੁਭ ਕਰਮ ਕਿਉਂ ਕਰਨੇ ਜੋ ਲਿਖਿਆ ਹੋਣਾ ਹੀ ਹੈ? ਇਹ ਹਰ ਬੰਦੇ ਦਾ ਸਵਾਲ ਹੈ, ਜੋ ਲਿਖਿਆ ਉਹ ਹੋਣਾ ਹੈ ਤੇ ਫਿਰ ਇੰਨੇ ਉਪਦੇਸ਼ ਇੰਨੇ ਗਿਆਨ ਧਿਆਨ ਦਾ ਕੀ ਫਾਇਦਾ? ਜੋ ਹੋਣਾ ਉਹ ਹੋਣਾ ਹੀ ਹੈ। ਮੈਂ ਇੱਥੇ ਇੱਕ ਬੇਨਤੀ ਕਰਾਂ, ਜੇ ਸਭ ਕੁਝ ਲਿਖਿਆ ਹੈ ਤੇ ਧਰਮ ਦੇ ਗਿਆਨ ਨੂੰ ਵੀ ਸਭ ਕੁਝ ਲਿਖੇ ਹੋਏ ਵਿੱਚ ਲਈਏ, ਜੇ ਲਿਖਿਆ ਸੀ ਤੇ ਧਰਮ ਦਾ ਗਿਆਨ ਹੋ ਰਿਹਾ, ਜੇ ਲਿਖਿਆ ਨਾ ਹੁੰਦਾ ਤੇ ਧਰਮ ਦਾ ਗਿਆਨ ਹੁੰਦਾ ਹੀ। ਥੋੜ੍ਹਾ ਜਿਹਾ ਫਿਰ ਸਮਝਿਓ, ਸਭ ਕੁਝ ਲਿਖਿਆ ਤੇ ਫਿਰ ਕੀਰਤਨ ਕਥਾ ਇਹ ਕਾਸਲੀ, ਜੇ ਲਿਖਿਆ ਹੈ ਤੇ ਕੀਰਤਨ ਕਥਾ, ਜਦੋਂ ਸਭ ਕੀ ਸ਼ਬਦ ਆ ਗਿਆ ਨਾ ਉਦੋਂ ਬੰਦੇ ਦੀ ਰਾਹ ਹੀ ਕੋਈ ਨਹੀਂ ਬਚਦੀ, ਉਦੋਂ ਧਰਮ ਕੁਕਰਮ ਸਭ ਕੁਝ ਵਿੱਚ ਹੀ ਆ ਜਾਂਦਾ ਹੈ। ਹੈ ਇਹ ਪਰਮਾਤਮਾ ਦੀ ਆਪਣੀ ਕਾਰ, ਉਹਨੇ ਖੇਡ ਰਚੀ ਹੈ ਜਿਹੜੀ ਆ ਇੱਕਵੀਂ ਅਸ਼ਟਪਦੀ ਹੈ ਨਾ, ਇਹਦੇ ਅਰਥ ਬੜੇ ਬਿਖਮ ਜੇ ਅਸਲੀ ਅਤੇ ਖੇਡ ਹੈ। ਖੇਡ ਦੇ ਕੁਝ ਕਾਨੂੰਨ ਹੁੰਦੇ ਨੇ। ਮਹਾਰਾਜ ਜੀ ਨੇ ਬਾਣੀ ਵਿੱਚ ਕਿਹਾ ਆਵਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕੀ ਨਿਮਾਇਆ। ਕੀ ਆ ਖੇਲ? ਬੜ ਮੇਲ ਤਮਾਸ਼ਾ ਵਾਹਿਗੁਰੂ ਤੇਰੀ ਸਭ ਰਚਨਾ। ਖੇਲ ਹੈ ਨਾ, ਆਪਣੇ ਸ਼ਹਿਰ ਵਿੱਚ ਵੀ ਸਟੇਡੀਅਮ ਹੈ, ਅਨੇਕਾਂ ਸ਼ਹਿਰਾਂ ਵਿੱਚ ਖੇਡਣ ਦੇ ਮੈਦਾਨ ਨੇ। ਜਦੋਂ ਖੇਡ ਨਹੀਂ ਨਾ ਕੋਈ ਹੁੰਦੀ, ਗੇਮ ਨਹੀਂ ਹੁੰਦੀ, ਉੱਥੇ ਆਮ ਬੰਦਾ ਵੀ ਤੁਰਿਆ ਫਿਰਦਾ, ਘਾਹ ਕੱਟਣ ਵਾਲੇ ਵੀ ਤੁਰੇ ਫਿਰਦੇ ਨੇ, ਇੱਥੋਂ ਤੱਕ ਕਈ ਅਵਾਰਾ ਪਸ਼ੂ ਵੀ ਗਰਾਊਂਡ ਵੀ ਤੁਰੇ ਫਿਰਦੇ ਨੇ। ਪਰ ਜਦੋਂ ਖੇਲ ਸ਼ੁਰੂ ਹੋ ਜਾਂਦੀ ਹੈ ਉਦੋਂ ਹਜ਼ਾਰਾਂ ਬੰਦੇ ਦਰਸ਼ਕ ਬਣ ਕੇ ਆਉਂਦੇ ਨੇ, ਕਿਸੇ ਦੀ ਤਾਕਤ ਨਹੀਂ ਉਹ ਨੇਮ ਨੂੰ ਤੋੜ ਕੇ ਗਰਾਊਂਡ ਵਿੱਚ ਆ ਜਾਏ, ਕਿਉਂਕਿ ਖੇਲ ਵੇਲੇ ਕੁਝ ਨੇਮ ਨੇ ਚੰਗੇ ਦੇ ਮੰਦੇ ਦੇ ਫੌਲ ਦੇ ਆਊਟ ਦੇ, ਪਰ ਜਦੋਂ ਖੇਡ ਖਤਮ ਹੋ ਜਾ ਉਦੋਂ ਗਰਾਊਂਡ ਵਿੱਚ ਕੋਈ ਨੇਮ ਨਹੀਂ। ਉਹਨੇ ਸ੍ਰਿਸ਼ਟੀ ਬਣਾਈ, ਖੇਡ ਰਚ ਦਿੱਤੀ, ਖੇਡ ਰਚ ਕੇ ਉਹਨੇ ਨੇਮ ਬਣਾ ਦਿੱਤੇ, ਪਰ ਜਿੱਦਣ ਖੇਡ ਉੱਜੜ ਗਈ ਪਿਆਰੇ ਉਹ ਨਾ ਕੋਈ ਪਾਪ ਤੇ ਨਾ ਕੋਈ ਪੁੰਨ ਹੈ। ਖੇਡ ਹੈ ਤੇ ਸਭ ਕੁਝ ਹੈ, ਪਰ ਜਦੋਂ ਇਹਨੇ ਖੇਡ ਉਜਾੜ ਦਿੱਤੀ, ਜਬ ਉਦ ਕਰਾ ਕਰ ਤਾਰਾ ਪਰਜਾ ਧਰਤਬ ਦੇ ਅਪਾਰਾ, ਜਬ ਆ ਕਰ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇ ਧਰ ਸਭ ਹੂੰ। ਮਹਾਰਾਜ ਜੀ ਨੇ ਤੇਥੋਂ ਤੱਕ ਕਿਹਾ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ, ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ। ਧੰਨ ਗੁਰੂ ਕਲਗੀਧਰ ਜੀ, ਨਿਰੰਕਾਰ ਨਿਰਵਿਕਾਰ ਨਿਰਲੰਬ, ਕਹਿਣ ਉਹਦਾ ਕੋਈ ਆਕਾਰ ਨਹੀਂ, ਨਿਰਵਿਕਾਰ ਉਹ ਵਿਕਾਰਾਂ ਤੋਂ ਰਹਿਤ ਹੈ, ਨਿਰਲੰਬ ਉਹਦਾ ਕੋਈ ਸਹਾਰਾ ਨਹੀਂ, ਉਹਨੂੰ ਅਲੰਬ ਦੀ ਲੋੜ ਨਹੀਂ, ਸਹਾਰੇ ਦੀ ਲੋੜ ਨਹੀਂ। ਆਦ ਸਭ ਦਾ ਮੁੱਢ ਹੈ, ਅਨੀਲ ਉਹਦਾ ਕੋਈ ਰੰਗ ਰੂਪ ਨਹੀਂ, ਪਿਆਰੇ ਸੁੱਤੇ ਸਿੱਧ ਆਪਣੇ ਆਪ ਤੋਂ ਬਣੇ। ਮਹਾਰਾਜ ਕਹਿੰਦੇ ਤਾਕਾ ਮੂੜ ਉਚਾਰਤ ਭੇਦਾ, ਇੱਕ ਸ਼ਬਦ ਭੇਦਾ ਹੈ ਤੇ ਅੱਗੇ ਬੇਦਾ ਹੈ, ਭੇਦਾ ਦਾ ਅਰਥ ਹੁੰਦਾ ਭੇਦ ਜਾਣਨਾ, ਮੂਰਖਾ ਜਿਹਦਾ ਰੂਪ ਨਹੀਂ ਕੋਈ ਰੇਖ ਨਹੀਂ ਕੁਛ ਨਹੀਂ, ਉਹਦੇ ਭੇਦ ਨੂੰ ਜਾਣਨ ਲੱਗੇ। ਤਾਕਾ ਮੂੜ ਉਚਾਰਤ ਭੇਦਾ ਜਾਂ ਕੋ ਭੇਵ ਨਾ ਪਾਵਤ ਬੇਦਾਂ, ਜਿਹਦਾ ਅੰਤ ਬੇਦ ਆਚਾਰਿਆ, ਵੱਡੇ ਵੱਡੇ ਵੇਦੀ ਲੋਕ ਨਹੀਂ ਪਾ ਸਕੇ, ਤੇ ਤੇਰੇ ਕੋਲ ਕੀ ਤਾਕਤ ਹੈ ਉਸ ਨਿਰੰਕਾਰ ਦਾ ਥਾਂ ਪਾਉਣ ਦੀ? ਹਜ਼ੂਰ ਸੱਚੇ ਪਾਤਸ਼ਾਹ ਨੇ ਅੱਜ ਜਿਹੜਾ ਇਹ ਬਚਨ ਕਿਹਾ ਇਹ ਵੀ ਉਹੀ ਹੈ ਕਿ ਕਰਤੇ ਦਾ ਸ਼ੁਮਾਰ ਕੋਈ ਨਹੀਂ, ਕਿਉਂਕਿ ਮੈਂ ਸਿਰਫ ਅਖੀਰ ਵਾਲੀ ਤੁਕ ਲਈ ਹੈ। ਕਰਤੇ ਦਾ ਕੋਈ ਸ਼ੁਮਾਰ ਨਹੀਂ। ਮਹਾਰਾਜ ਜੀ ਦੀ ਅੰਮ੍ਰਿਤ ਬੋਲ ਹਜ਼ੂਰ ਨੇ ਫਰਮਾਇਆ, ਕਹਿਣ ਲੱਗੇ ਜਹ ਨਿਰਮਲ ਪੁਰਖ ਪੁਰਖ ਪਤ ਹੋਤਾ। ਜਦੋਂ ਸ਼ੁੱਧ ਸਮਾਧੀ ਵਿੱਚ ਆਪ ਨਿਰਮਲ ਪਰਮਾਤਮਾ ਸੀ, ਕਿਉਂਕਿ ਉਹਨੂੰ ਤਾਂ ਕੋਈ ਬਣਾਉਣ ਵਾਲਾ ਹੀ ਨਹੀਂ, ਨਾ ਤਾਤਾ ਹੈ, ਨਾ ਮਾਤਾ ਹੈ, ਨਾ ਜਾਤਾ ਹੈ, ਨਾ ਪਾਤਾ ਹੈ, ਨਿਰਸਾਕੰਗ ਸ਼ਰੀਕ ਹੈ ਉਹਦਾ, ਨਾ ਪੁੱਤਰ, ਨਾ ਮਾਂ, ਨਾ ਬਾਪ, ਨਾ ਚਾਚਾ, ਨਾ ਤਾਇਆ, ਕੁਛ ਵੀ ਨਹੀਂ, ਉਹਦਾ ਸ਼ਰੀਕ ਵੀ ਕੋਈ ਨਹੀਂ। ਜੇ ਨਿਰਮਲ ਪੁਰਖ, ਜਦੋਂ ਸਿਰਫ ਨਿਰਮਲ ਪੁਰਖ ਸੁਣ ਸਮਾਧੀ ਵੀ ਸੀ, ਜਬ ਨਿਰਮਲ ਪੁਰਖ ਪੁਰਖ ਪਤ ਹੋਤਾ, ਪਰਿਪੂਰਨ ਪਰਮਾਤਮਾ ਆਪ ਨਿਰਮਲਤਾਈ ਵਿੱਚ ਸਿਰਫ ਕੇਵਲ ਉਹ ਸੀ। ਮਹਾਰਾਜ ਕਹਿਣ ਲੱਗੇ ਤਹਿ ਬਿਨ ਮੈਲ, ਉੱਥੇ ਤਾਂ ਮੈਲ ਵੀ ਕੋਈ ਨਹੀਂ, ਹੋਣ ਦੀ ਕੋਈ ਨਹੀਂ, ਮੈਲ ਕਿੱਥੋਂ ਹੋਵੇਗੀ, ਕੋਈ ਸਾਧਨ ਨਹੀਂ ਸਨ, ਕੋਈ ਤੀਰਥ ਨਹੀਂ ਸੀ, ਕੋਈ ਬਾਣੀ ਨਹੀਂ ਸੀ, ਖਿਮਾ ਕਰਿਓ, ਆਪਣੇ ਆਪ ਵਿੱਚ ਹੀ ਸਮਾ ਕੇ ਬੈਠਾ ਸਭ ਕੁਝ, ਨਾ ਉਹਨੇ ਅੰਦਰੋਂ ਸਭ ਕੁਝ ਪੈਦਾ ਕੀਤਾ। ਮਹਾਰਾਜ ਕਹਿੰਦੇ ਨੇ ਤਹਿ ਬਿਨ ਮੈਲ ਕਹੋ, ਕਹਿੰਦੇ ਨੇ ਦੱਸੋ ਕਿਆ ਧੋਤਾ, ਉਹ ਮੈਲ ਹੋਵੇ ਦੀ ਤੇ ਕੁਝ ਧੋਇਆ ਜਾਏਗਾ, ਜਦੋਂ ਨਿਰਮਲ ਪਰਮਾਤਮਾ ਆਪ ਹੀ ਸੀ ਉਦੋਂ ਸਰਗੁਣ ਰੂਪ ਵਿੱਚ ਕੋਈ ਮੈਲ ਨਹੀਂ, ਕੋਈ ਤੀਰਥ ਨਹੀਂ, ਕੋਈ ਮੈਲ ਧੋਣ ਦੇ ਸਾਧਨ ਨਹੀਂ, ਕਿਉਂਕਿ ਖੁਦ ਨਿਰਮਲ ਆਪਣੇ ਆਪ ਵਿੱਚ ਹੈ, ਮੈਲ ਨਾਮ ਦੀ ਲੇਸ਼ ਵੀ ਨਹੀਂ, ਤੇ ਜਦੋਂ ਮੈਲ ਨਹੀਂ ਉਦੋਂ ਧੋਣ ਦੀ ਲੋੜ ਕੀ ਹੈ। ਜੇ ਨਿਰਮਲ ਪੁਰਖ ਪੁਰਖ ਪਤ ਹੋਤਾ, ਤਹਿ ਬਿਨ ਮੈਲ ਕਹੋ ਕਿਆ ਧੋਤਾ, ਕੀ ਧੋਵੇ। ਮਹਾਰਾਜ ਕਹਿਣ ਲੱਗੇ ਜੈ ਨਿਰੰਜਨ, ਦੋ ਸ਼ਬਦਾਂ ਨਾਲ ਬਣੇ ਹੈ। ਅੰਜਨ ਦਾ ਅਰਥ ਹੁੰਦਾ ਸੁਰਮਾ, ਸੁਰਮੇ ਦਾ ਰੰਗ ਹੈ ਕਾਲਾ, ਇੱਥੇ ਅੰਜਨ ਦਾ ਅਰਥ ਕਰਾਂਗੇ ਮਾਇਆ ਦੀ ਕਾਲਖ। ਸ਼ਬਦ ਆ ਗਿਆ ਨਿਰ, ਨਿਰ ਦਾ ਅਰਥ ਰਹਿਤ, ਮਾਇਆ ਦੀ ਕਾਲਖ ਤੋਂ ਰਹਿਤ। ਨਿਰੰਜਨ, ਜੈ ਨਿਰੰਜਨ, ਜਿੱਥੇ ਮਾਇਆ ਦੀ ਕਾਲਖ ਤੋਂ ਰਹਿਤ, ਨਿਰੰਕਾਰ ਜਿਹਦਾ ਕੋਈ ਆਕਾਰ ਨਹੀਂ, ਕੋਈ ਆਕਾਰ ਨਹੀਂ, ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਕ ਕੋ ਕਹਿ ਨਾ ਸਕਤ, ਕਿ ਕੋਈ ਆਕਾਰ ਨਹੀਂ। ਨਿਰਵਾਨ, ਵਾਸ਼ਨਾ ਤੋਂ ਰਹਿਤ, ਬਾਣ ਦਾ ਅਰਥ ਆਦਤ ਵੀ ਹੁੰਦਾ, ਤੂੰ ਰਾਮ ਕਹਿਣ ਕੀ ਛੋੜ ਬਾਣ। ਨਿਰਵਾਨ ਜਿੱਥੇ ਕੋਈ ਵਾਸ਼ਨਾ ਨਹੀਂ, ਨਾ ਆਕਾਰ, ਨਾ ਕਾਲਖ, ਤੇ ਨਾ ਕੋਈ ਵਾਸ਼ਨਾ। ਤੇ ਮਹਾਰਾਜ ਕਹਿਣ ਲੱਗੇ ਕਿ ਜੈ ਨਿਰੰਜਨ ਨਿਰੰਕਾਰ ਨਿਰਵਾਨ, ਤੈ ਕੌਣ ਕੋ ਮਾਨ ਕੌਣ ਅਭਿਮਾਨ। ਮਾਨ ਵਾਸਤੇ ਵੀ ਆਕਾਰ ਦੀ ਲੋੜ ਹੈ ਤੇ ਅਭਿਮਾਨ ਵਾਸਤੇ ਵੀ ਖੂੰਦ ਦੀ ਲੋੜ ਹੈ। ਅਭਿਮਾਨ ਤੇ ਖੂੰਦ ਦਾ ਨਾਮ ਹੈ, ਮੈਂ ਹਾਂ, ਮੇਰੇ ਕੋਲ ਹੈ ਕੁਝ, ਹਮ ਬੱਡ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਮੈਂ ਹਾਂ। ਜਿੱਥੇ ਹੋਂਦ ਹੀ ਨਹੀਂ ਉੱਥੇ ਮਾਨ ਤੇ ਅਭਿਮਾਨ ਆਉਣਾ ਕਿੱਥੋਂ ਹੈ। ਮਹਾਰਾਜ ਕਹਿੰਦੇ ਨੇ ਨਾ ਉਦੋਂ ਮਾਨ ਹੈ ਤੇ ਨਾ ਉਦੋਂ ਅਭਿਮਾਨ ਹੈ। ਹਜ਼ੂਰ ਕਹਿ ਰਹੇ ਨੇ ਤੈਂ ਕੌਣ ਕੋ ਮਾਨ ਕੌਣ ਅਭਿਮਾਨ। ਜੈ ਸਰੂਪ ਕੇਵਲ ਜਗਦੀਸ਼, ਜਿੱਥੇ ਸਵਰੂਪ ਕੇਵਲ ਜਗਤ ਦਾ ਈਸ਼ ਪਰਮਾਤਮਾ ਹੈ, ਰਚੈਤਾ ਉਹ ਵੇ